ਅਰਦਾਸ, ਸਿਮਰਨ ਅਤੇ ਗਿਆਨ ਦਾ ਸੰਬੰਧ। ਹਿੰਦੂ ਫਿਲਾਸਫੀ ਅਨੁਸਾਰ ਸੱਚ ਦੀ ਪ੍ਰਾਪਤੀ ਵਾਸਤੇ ਕਰਮ ਯੋਗ, ਭਗਤੀ ਯੋਗ ਤੇ ਗਿਆਨ ਯੋਗ ਤਿੰਨੇ ਰਸਤੇ ਨੇ, ਪਰ ਅਸਲ ਵਿੱਚ ਇਹ ਤਿੰਨੇ ਕੋਈ ਵੱਖ ਵੱਖ ਰਸਤੇ ਨਹੀਂ, ਸਗੋਂ ਇੱਕੋ ਹੀ ਰਸਤਾ ਹੈ। ਭਗਤੀ ਭਾਵ ਪੈਦਾ ਹੋਣ ਨਾਲ ਸ਼ੁਭ ਕਰਮ ਵੱਧਦੇ ਨੇ, ਇਸੇ ਤਰ੍ਹਾਂ ਭਗਤੀ ਤੋਂ ਗਿਆਨ ਹਾਸਲ ਹੁੰਦਾ ਤੇ ਗਿਆਨ ਹਾਸਲ ਹੋਣ ਨਾਲ ਸ਼ੁਭ ਕਰਮ ਵੱਧਦੇ ਨੇ ਤੇ ਭਗਤੀ ਦ੍ਰਿੜ ਹੁੰਦੀ ਹੈ। ਉਂਜ ਵਿਚਾਰ ਕਰਨ ਵਾਸਤੇ ਇਹ ਤਿੰਨੇ ਮਾਰਗ ਵੱਖ ਵੱਖ ਕਰਕੇ ਲਿਖਣੇ ਪੈਂਦੇ ਨੇ, ਪਰ ਅਸਲੀਅਤ ਵਿੱਚ ਅਮਲੀ ਤੌਰ ਤੇ ਵੇਖਿਆ ਇਹ ਆਪਸ ਵਿੱਚ ਇੰਨੇ ਮਿਲਦੇ ਜੁਲਦੇ ਨੇ ਤੇ ਇੱਕ ਦੂਜੇ ਤੇ ਇੰਨਾ ਅਸਰ ਪਾਉਂਦੇ ਨੇ ਕਿ ਇੱਕੋ ਹੀ ਮਾਲੂਮ ਹੁੰਦੇ ਨੇ। ਜਿਸ ਤਰ੍ਹਾਂ ਕਰਮ ਯੋਗ, ਭਗਤੀ ਯੋਗ, ਗਿਆਨ ਯੋਗ ਅਸਲ ਵਿੱਚ ਇੱਕੋ ਜੀਵਨ ਦੇ ਵੱਖ ਵੱਖ ਪਹਿਲੂ ਨੇ ਜਾਂ ਇੱਕੋ ਜੀਵਨ ਦੀਆਂ ਵੱਖ ਵੱਖ ਹਾਲਤਾਂ ਨੇ, ਉਸੇ ਤਰ੍ਹਾਂ ਅਰਦਾਸ, ਸਿਮਰਨ ਤੇ ਗਿਆਨ ਅਸਲ ਵਿੱਚ ਅਭਿਆਸ ਦੇ ਤਿੰਨ ਵੱਖ ਵੱਖ ਸਰੂਪ ਨੇ। ਅਰਦਾਸ ਤੋਂ ਸਿਮਰਨ ਵੱਧਦਾ ਤੇ ਪਰਪੱਕ ਹੁੰਦਾ, ਸਿਮਰਨ ਤੋਂ ਗਿਆਨ ਉਪਜਦਾ ਤੇ ਗਿਆਨ ਦੇ ਸ਼ੁੱਧ ਹੋਣ ਨਾਲ ਸਿਮਰਨ ਦ੍ਰਿੜ ਹੁੰਦਾ, ਸਿਮਰਨ ਦੇ ਦ੍ਰਿੜ ਹੋਣ ਨਾਲ ਸੂਖਮ ਗਿਆਨ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲਦੀ ਹੈ। ਅਰਦਾਸ, ਸਿਮਰਨ ਤੇ ਗਿਆਨ ਇੱਕ ਦੂਜੇ ਤੇ ਅਸਰ ਪਾਉਂਦੇ ਨੇ ਤੇ ਇੱਕ ਦੂਜੇ ਦੀ ਮਦਦ ਕਰਦੇ ਨੇ। ਇਹ ਤਿੰਨੇ ਇੱਕ ਸਰਕਲ ਵਾਂਗ ਚੱਲਦੇ ਨੇ, ਆਪਸ ਵਿੱਚ ਬਾਰ ਬਾਰ ਘੁੰਮ ਘੁਮਾ ਕੇ ਮਿਲਦੇ ਰਹਿੰਦੇ ਨੇ। ਜਦੋਂ ਮੇਰੇ ਅੰਦਰੋਂ ਬੇਬਲਤਾ ਦੀਆਂ ਅਰਦਾਸਾਂ ਨਿਕਲਣ ਤਾਂ ਮੈਂ ਉਹਨਾਂ ਦਾ ਅਸਰ ਸਿਮਰਨ ਵਿੱਚ ਤਰੱਕੀ ਵਜੋਂ ਪ੍ਰਤੀਤ ਕੀਤਾ, ਤੇ ਜਦੋਂ ਸਿਮਰਨ ਵਿੱਚ ਜ਼ਿਆਦਾ ਦਿਲ ਲੱਗੇ ਤਾਂ ਗਿਆਨ ਦੇ ਖਿਆਲ ਜਾਂ ਵਿਚਾਰ ਪੈਦਾ ਹੁੰਦੇ ਨੇ। ਅਰਦਾਸ, ਸਿਮਰਨ ਤੇ ਗਿਆਨ ਆਪਸ ਵਿੱਚ ਇੱਕ ਦੂਜੇ ਤੇ ਅਸਰ ਕਰਦੇ ਨੇ, ਬਿਰਤੀ ਨੂੰ ਉੱਚੇ ਮੰਡਲਾਂ ਵਿੱਚ ਲਿਆਉਣ ਦਾ ਕਾਰਨ ਦੇਖੇ ਗਏ ਨੇ। ਅਰਦਾਸ, ਸਿਮਰਨ ਤੇ ਗਿਆਨ ਦੇ ਮਿਲਾਪ ਵਿੱਚੋਂ ਇੱਕ ਇਹੋ ਜਿਹੀ ਅਵਸਥਾ ਪੈਦਾ ਹੁੰਦੀ ਹੈ ਜਿਸ ਨੂੰ ਮੇਰੇ ਖਿਆਲ ਵਿੱਚ ਰਾਜ ਯੋਗ ਕਹਿਣਾ ਚਾਹੀਦਾ ਹੈ। ਜਿਵੇਂ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਤੂੰ ਗੁਰਪ੍ਰਸਾਦ ਕਰ ਰਾਜ ਯੋਗ। ਇਸ ਅਵਸਥਾ ਵਿੱਚ ਇਨਸਾਨ ਖੁਦ ਮੁਕੰਮਲ ਹੁੰਦਾ ਤੇ ਉਸਦੇ ਸਾਰੇ ਕਰਮ ਵੀ ਮੁਕੰਮਲ ਹੁੰਦੇ ਨੇ। ਗੁਰੂ ਕੇ ਸਿੱਖ ਦਾ ਨਿਸ਼ਾਨਾ ਇਸ ਅਵਸਥਾ ਵਿੱਚ ਖੇਡਦਾ। ਗੁਰੂ ਕਾ ਸਿੱਖ ਆਦਰਸ਼ਕ ਦੁਨੀਆਦਾਰ, ਆਦਰਸ਼ਕ ਭਗਤ ਤੇ ਆਦਰਸ਼ਕ ਗਿਆਨੀ ਹੋਣਾ ਚਾਹੀਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦਾ ਮਨੋਰਥ ਸਾਰੇ ਪੁਰਾਣੇ ਤਰੀਕਿਆਂ ਵਿੱਚੋਂ ਇੱਕ ਨਵਾਂ ਮੁਕੰਮਲ ਤੇ ਅਮਲੀ ਜੀਵਨ ਰਸਤਾ ਪੈਦਾ ਕਰਨਾ ਸੀ। ਇਸ ਰਸਤੇ ਨੂੰ ਭਾਈ ਗੁਰਦਾਸ ਜੀ ਨੇ ਗਾਡੀ ਰਾਹ ਆਖਿਆ, ਜਿਸ ਦਾ ਮਤਲਬ ਸ਼ਾਹਰਾਹ, ਜੀ ਟੀ ਰੋਡ ਜਾਂ ਵੇ ਆਫ ਲਿਵਿੰਗ ਜਾਂ ਆਰਟ ਆਫ ਲਿਵਿੰਗ ਜਾਂ ਆਦਰਸ਼ਕ ਰਸਤਾ ਹੁੰਦਾ। ਗੁਰੂ ਦੇ ਘਰ ਦੀ ਸਿੱਖਿਆ ਦਾ ਸਦਕਾ ਇਸ ਸਿੱਖਿਆ ਦੀ ਕਾਮਯਾਬੀ ਦਾ ਸਬੂਤ ਸਿੱਖ ਕੌਮ ਵਿੱਚ ਬੇਸ਼ੁਮਾਰ ਇਹੋ ਜਿਹੇ ਗੁਰਮੁਖਾਂ ਦਾ ਪੈਦਾ ਹੋਣਾ ਹੈ ਜਿਨ੍ਹਾਂ ਦੀ ਜ਼ਿੰਦਗੀ ਕਰਮ, ਭਗਤੀ ਤੇ ਗਿਆਨ ਦੇ ਫੁੱਲਾਂ ਦਾ ਇੱਕ ਖੂਬਸੂਰਤ ਗੁਲਦਸਤਾ ਕਹੀ ਜਾ ਸਕਦੀ। ਗੁਰੂ ਕੇ ਸਿੱਖ ਗ੍ਰਿਸਤੀਆਂ ਵਿੱਚ ਪੂਰੇ ਗ੍ਰਿਸਤੀ, ਭਗਤਾਂ ਵਿੱਚ ਪੂਰੇ ਭਗਤ, ਮੈਦਾਨ ਵਿੱਚ ਪੂਰਨ ਸੂਰਮੇ ਤੇ ਤਖਤ ਉੱਤੇ ਬੈਠ ਕੇ ਵੀ ਪੂਰਨ ਵੈਰਾਗੀ ਹੁੰਦੇ ਰਹੇ ਨੇ। ਸਾਰੇ ਗੁਰੂ ਸਾਹਿਬਾਨ ਦੇ ਜੀਵਨ ਵਿੱਚ ਸਾਰੀਆਂ ਖੂਬੀਆਂ ਇਹੋ ਜਿਹੇ ਲਿਸ਼ਕਾਰੇ ਮਾਰਦੀਆਂ ਸਨ। ਇਹੋ ਜਿਹਾ ਆਦਰਸ਼ਕ ਜੀਵਨ ਨਿਰੀਆਂ ਕਿਤਾਬਾਂ, ਫਿਲਾਸਫੀਆਂ ਜਾਂ ਇੰਟੈਲੈਕਚੁਅਲ ਆਈਡੀਆਜ਼ ਨਾਲ, ਦਿਮਾਗੀ ਵਰਜ਼ਿਸ਼ਾਂ ਨਾਲ ਪੈਦਾ ਨਹੀਂ ਹੁੰਦਾ। ਇਹ ਤੇ ਸਗੋਂ ਜੀਵਿਆ ਹੀ ਜਾ ਸਕਦਾ। ਇਸ ਜੀਵਨ ਨੂੰ ਪ੍ਰਤੱਖ ਵਿਖਾਉਣ ਵਾਲੀ ਕੇਵਲ ਤੇ ਕੇਵਲ ਇੱਕੋ ਜੁਗਤੀ ਹੈ, ਉਹ ਹੈ ਨਾਮ ਅਭਿਆਸ ਕਮਾਈ। ਇਹ ਕਮਾਈ ਹੀ ਸਾਨੂੰ ਮਨੁੱਖ ਤੋਂ ਦੇਵਤਾ ਬਣਾ ਸਕਦੀ ਹੈ। ਬਗੈਰ ਨਾਮ ਅਭਿਆਸ ਦੀ ਕਮਾਈ ਦੇ ਆਦਰਸ਼ਕ ਜੀਵਨ ਅਸੰਭਵ ਹੈ। ਸਿੱਖ ਕੌਮ ਜਦੋਂ ਤੱਕ ਆਪਣੇ ਜੀਵਨ ਵਿੱਚ ਭਗਤੀ ਭਾਵ ਅਤੇ ਸਿਮਰਨ ਅਭਿਆਸ ਨੂੰ ਵਿਸ਼ੇਸ਼ਤਾ ਨਹੀਂ ਦੇਵੇਗੀ, ਆਪਣੀ ਅਸਲ ਚੜ੍ਹਦੀ ਕਲਾ ਵਿੱਚ ਕਦੇ ਨਹੀਂ ਆ ਸਕਦੀ। ਇਸ ਦੇ ਸ਼ਾਨਦਾਰ ਇਤਿਹਾਸ ਦੀ ਤਹਿ ਵਿੱਚ ਬੰਦਗੀ, ਸਿਮਰਨ ਅਤੇ ਗੁਰਬਾਣੀ ਦੀ ਰੰਗਣ ਸੀ। ਸਿਮਰਨ ਅਭਿਆਸ ਕਮਾਈ ਤੋਂ ਅਸਲ ਨਿਸ਼ਕਾਮ ਸੇਵਾ ਅਤੇ ਗੁਰਬਾਣੀ ਦਾ ਮਾਦਾ ਪੈਦਾ ਹੁੰਦਾ, ਜੋ ਕਿ ਕੌਮਾਂ ਦੀ ਜਿੰਦ ਜਾਨ ਹੁੰਦਾ। ਸਾਡੀ ਮੌਜੂਦਾ ਕੌਮੀ ਜ਼ਿੰਦਗੀ ਵਿੱਚ ਸਿਮਰਨ ਅਭਿਆਸ ਕਮਾਈ ਦਾ ਬੜਾ ਘਾਟਾ ਨਜ਼ਰ ਆ ਰਿਹਾ ਹੈ। ਇਸ ਲਈ ਮੈਂ ਕੌਮ ਦੇ ਸਿਆਣੇ ਆਗੂਆਂ ਸਾਹਮਣੇ ਬੜੀ ਨਿਮਰਤਾ ਨਾਲ ਇਸ ਮਾਮਲੇ ਤੇ ਪੂਰਾ ਗੌਰ ਕਰਨ ਦੀ ਬੇਨਤੀ ਕਰਦਾ। ਕੌਮ ਦੇ ਲੀਡਰ ਭਾਵੇਂ ਉਹ ਰਾਜਸੀ ਭਾਵ ਪੋਲੀਟੀਕਲ, ਭਾਈਚਾਰਕ ਭਾਵ ਸੋਸ਼ਲ ਜਾਂ ਧਾਰਮਿਕ ਭਾਵ ਰਿਲੀਜੀਅਸ ਲੀਡਰ ਵੀ ਹੋਣ, ਉਹਨਾਂ ਅੱਗੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਖੁਦ ਸਿਮਰਨ ਅਭਿਆਸ ਕਮਾਈ ਕਰਕੇ ਵੇਖਣ ਕਿ ਉਹਨਾਂ ਦੀਆਂ ਅੰਦਰਲੀਆਂ ਸੁੱਤੀਆਂ ਹੋਈਆਂ ਤਾਕਤਾਂ ਕਿਵੇਂ ਜਾਗ ਜਾਂਦੀਆਂ ਨੇ ਤੇ ਉਹਨਾਂ ਨੂੰ ਆਪਣੇ ਕੰਮ ਕਰਨ ਦਾ ਕਿੰਨਾ ਜ਼ਿਆਦਾ ਵਧੇਰੇ ਯੋਗ ਬਣਾ ਦਿੰਦੀਆਂ ਨੇ। ਸਿਮਰਨ ਦੀ ਪਾਰਸ ਕਲਾ ਦਾ ਪ੍ਰਤਾਪ ਹਰ ਸਮੇਂ ਅਤੇ ਹਰ ਹਾਲਤ ਵਿੱਚ ਅਸੀਂ ਵੇਖ ਸਕਦੇ ਹਾਂ, ਬਸ਼ਰਤੇ ਕਿ ਸੱਚੇ ਦਿਲ ਨਾਲ ਸਿਮਰਨ ਅਭਿਆਸ ਕਮਾਈ ਕੀਤੀ ਜਾਵੇ। ਸਿਮਰਨ ਦੇ ਅਭਿਆਸ ਨੂੰ ਪ੍ਰਚਲਿਤ ਕਰਨ ਨਾਲ ਸਿੱਖ ਕੌਮ ਉੱਨਤੀ ਦੀਆਂ ਮੰਜ਼ਲਾਂ ਬੜੀ ਤੇਜ਼ ਰਫ਼ਤਾਰੀ ਨਾਲ ਤੈਅ ਕਰੇਗੀ ਅਤੇ ਪਿਛਲੇ ਰੌਸ਼ਨ ਇਤਿਹਾਸ ਦੀ ਲੜੀ ਨੂੰ ਕਾਇਮ ਰੱਖ ਸਕੇਗੀ। ਸਿਮਰਨ ਦੀ ਬਦੌਲਤ ਜਥੇਬੰਦੀ, ਇਤਫਾਕ, ਤਿਆਗ ਤੇ ਕੁਰਬਾਨੀ ਪੈਦਾ ਹੋਣਗੇ, ਕਿਉਂਕਿ ਇਹ ਚਾਰੇ ਚੀਜ਼ਾਂ ਹਉਮੈ ਦੇ ਘਟਣ ਨਾਲ ਵਧਦੀਆਂ ਨੇ। ਹਉਮੈ ਨੂੰ ਘਟਾਉਣ ਵਾਲੀ ਤੇ ਸਰਬ ਸਾਂਝੀ ਜ਼ਿੰਦਗੀ ਦਾ ਚਾਅ ਪੈਦਾ ਕਰਨ ਵਾਲੀ ਚੀਜ਼ ਜਾਂ ਜੁਗਤੀ ਸਿਮਰਨ ਤੋਂ ਵੱਧ ਹੋਰ ਕੋਈ ਨਹੀਂ ਹੋ ਸਕਦੀ। ਸਿਮਰਨ ਦੇ ਆਸਰੇ ਸਿੱਖ ਕੌਮ ਬੇਮੁਥਾਜ, ਬੇਪਰਵਾਹ ਤੇ ਪਾਤਸ਼ਾਹਾਂ ਦੀ ਪਾਤਸ਼ਾਹ ਬਣ ਸਕਦੀ ਹੈ। ਸਿਮਰਨ ਤੋਂ ਬਣੀਆਂ ਅੱਖਾਂ ਨੂੰ ਦੁਨੀਆਂ ਦੇ ਰਾਜ ਤੇ ਸਵਰਗ ਦੇ ਰਾਜ ਬੜੇ ਮਾਮੂਲੀ ਦਿਸਦੇ ਨੇ।